ਸੰਤ ਬਿਮਲਾ ਸਿੰਘ ਜੀ ਸਿੱਖੀ ਵਿੱਚ ਗ੍ਰਿਸਥੀ ਜੀਵਨ ਦਾ ਉਦੇਸ਼ ਸਮਝਾਉਂਦਿਆਂ ਹੋਇਆਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਇਹ ਪੰਗਤੀ ਸੁਣਾ ਰਹੇ ਸਨ। ਆਖਿਓ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਗ੍ਰਿਸਥੀ ਸੇਵਕਾਂ ਨੂੰ ਹੁਕਮ ਕੀਤਾ ਸੀ, ਸੋ ਗਿਰਹੀ ਜੋ ਨਿਗ੍ਰਹ ਕਰੇ ਜਪ ਤਪ ਸੰਜਮ ਭੀਖਿਆ ਕਰੇ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਮਿਸਟਰ ਰੀਗੋ ਕਹਿਣ ਲੱਗੇ, ਬਾਬਾ ਜੀ ਇਸ ਦਾ ਅਰਥ ਸਮਝਾਓ ਵਿਸਥਾਰ ਨਾਲ। ਸੰਤ ਬਿਮਲਾ ਸਿੰਘ ਜੀ ਨੇ ਜਵਾਬ ਦਿੱਤਾ, ਦੇਖੋ ਭਾਈ, ਗੁਰੂ ਨਾਨਕ ਦੇਵ ਦਾ ਗ੍ਰਿਸਥੀ ਉਹ ਹੈ ਜੋ ਆਪਣੀ ਆਤਮਾ ਨੂੰ ਇਕਾਗਰ ਕਰਦਾ ਕਰਦਾ ਵਾਹਿਗੁਰੂ ਨਾਲ ਮਿਲ ਜਾਵੇ ਤੇ ਆਪਣੀ ਆਤਮਾ ਨੂੰ ਵਾਹਿਗੁਰੂ ਦੇ ਮੇਲ ਵਿੱਚ ਰੱਖੇ। ਜਪ ਤਪ ਸੰਜਮ ਆਦਿ ਸਾਧਨਾ ਨਾਲ ਉਹ ਇਹ ਅਵਸਥਾ ਪ੍ਰਾਪਤ ਕਰੇ ਤੇ ਕਾਇਮ ਰੱਖੇ, ਪਰ ਸਰੀਰ ਨਾਲ ਪੁੰਨ ਦਾਨ ਕਰੇ, ਭਾਵ ਜਗਤ ਦਾ ਦੁੱਖ ਦੂਰ ਕਰੇ। ਉਹ ਗ੍ਰਿਸਥੀ ਨਿਰਮਲ ਹੈ। ਜਿਵੇਂ ਦੇਖੋ ਦਰਿਆ ਦਾ ਪਾਣੀ, ਖਾਸ ਕਰਕੇ ਪਹਾੜੀ ਇਲਾਕੇ ਵਿੱਚ ਵਗਦਾ ਹੋਇਆ ਦਰਿਆ ਕਿੰਨਾ ਨਿਰਮਲ ਹੁੰਦਾ ਹੈ, ਫਿਰ ਨਿਸ਼ਕਾਮ ਹੈ, ਉਪਕਾਰ ਕਰ ਰਿਹਾ, ਤੇ ਫਿਰ ਉਪਕਾਰ ਕਰਦਾ ਵੀ ਮੈਲਾ ਨਹੀਂ ਹੁੰਦਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਅਰਥਾਤ ਪਰਮਾਤਮਾ ਦੀ ਅਨੁਭਵਤਾ ਵਾਲਾ ਪੁਰਖ ਕਿਸੇ ਸਿਰਫ ਐਵੇਂ ਮਨੋਵੇਗ ਵਿੱਚ ਹੀ ਉਪਕਾਰ ਨਹੀਂ ਕਰਦਾ ਤੇ ਨਾ ਉਪਕਾਰ ਉਸਦਾ ਕੁਝ ਵਧਾਉਂਦਾ ਹੈ। ਭਲਾ ਦੇਖੋ ਕਿਸੇ ਗੋਲ ਸ਼ੈ ਨੇ ਹੋਰ ਵਧੇਰੇ ਕੀ ਗੋਲ ਹੋਣਾ ਹੋਇਆ, ਉਸਦਾ ਪਰ ਉਪਕਾਰ ਤਾਂ ਉਸ ਭਰ ਕੇ ਉਸਲੇ ਸੋਮੇ ਵਾਂਗ ਉਮਾ ਵਾਲਾ ਹੁੰਦਾ ਹੈ। ਜਿਵੇਂ ਪੰਜਵੇਂ ਸਤਿਗੁਰੂ ਨੇ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਉਮਾ ਹੁੰਦਾ ਭਰ ਭਰ ਕੇ ਡੁੱਲਣਾ। ਇਸੇ ਕਰਕੇ ਬ੍ਰਹਮ ਗਿਆਨੀ ਪਰਉਪਕਾਰ ਕਰਦਾ ਹੋਇਆ ਵੀ ਮੈਲਾ ਨਹੀਂ ਹੁੰਦਾ, ਸਗੋਂ ਨਿਰਮਲ ਨੀਰ ਵਾਂਗ ਨਿਰਮਲ ਰਹਿੰਦਾ ਹੈ। ਮਿਸਟਰ ਰੀਗੋ ਕਹਿਣ ਲੱਗੇ, ਬਾਬਾ ਜੀ ਤੁਸੀਂ ਇਹ ਤੇ ਬਹੁਤ ਉੱਚਾ ਆਦਰਸ਼ ਦੱਸਿਆ, ਪਰ ਪਰਉਪਕਾਰ ਬੜਾ ਝੰਝਟ ਹੈ, ਬੜਾ ਦੁੱਖਾਂ ਵਾਲਾ ਕੰਮ ਹੈ, ਮਨ ਨੂੰ ਉਹ ਖੇਡਦਾ ਤੇ ਉਸੇ ਤਰ੍ਹਾਂ ਫਸਾਉਂਦਾ ਹੈ ਜਿਵੇਂ ਆਪਣੀਆਂ ਲੋੜਾਂ ਦੇ ਕੰਮ ਫਸਾਉਂਦੇ ਨੇ। ਸੰਤ ਜੀ ਮੁਸਕਰਾ ਕੇ ਕਹਿਣ ਲੱਗੇ, ਭਾਈ ਠੀਕ ਹੈ ਕਿ ਕੀਮਤੀ ਚੀਜ਼ਾਂ ਘੱਟ ਹੁੰਦੀਆਂ ਨੇ, ਇਸੇ ਤਰ੍ਹਾਂ ਉੱਚਮ ਤੇ ਉੱਚਤਮ ਜੀਵਨ ਵਾਲੇ ਵੀ ਬਹੁਤ ਨਹੀਂ ਹੁੰਦੇ, ਪਰ ਜਦੋਂ ਆਦਰਸ਼ ਬੰਨ ਦਿੱਤਾ ਜਾਏ, ਭਾਵ ਟਾਰਗੇਟ ਬਣਾ ਦਿੱਤਾ ਜਾਏ, ਤਾਂ ਸਭ ਕਿਸੇ ਦਾ ਮਨ ਉਸ ਪਾਸੇ ਵੱਲ ਨੂੰ ਉਛਲਦਾ, ਜਗਿਆਸੂ ਫਿਰ ਬਾਹਾਂ ਮਾਰਦਾ ਤੇ ਵਾਹਿਗੁਰੂ ਦੀ ਮਿਹਰ ਨਾਲ ਪ੍ਰਾਪਤੀ ਹੁੰਦੀ ਹੈ ਤੇ ਹੋਰ ਯਤਨ ਕਰਨ ਨਾਲ ਆਦਰਸ਼ ਦੇ ਨੇੜੇ ਨੇੜੇ ਪਹੁੰਚਦਾ ਜਾਂਦਾ। ਮਿਸਟਰ ਰੀਗੋ ਨੇ ਆਖਿਆ, ਜੀ ਤੁਸੀਂ ਕਦੇ ਸੁਣਿਆ ਜਾਂ ਵੇਖਿਆ ਕੋਈ ਐਸਾ ਵਿਅਕਤੀ? ਸੰਤ ਜੀ ਕਹਿਣ ਲੱਗੇ, ਸਭ ਤੋਂ ਪਹਿਲਾਂ ਤੇ ਦਸਾਂ ਸਤਿਗੁਰੂਆਂ ਨੇ ਹੀ ਇਸ ਜੀਵਨ ਦੀ ਸਿੱਖਿਆ ਦੇ ਕੇ ਪੂਰਨੇ ਪਾਏ, ਜੋ ਕਿਹਾ ਸੋ ਕਰਕੇ ਵਿਖਾਇਆ। ਪੰਜਵੇਂ ਤੇ ਨੌਵੇਂ ਸਤਿਗੁਰੂ ਨੇ ਆਪਣਾ ਸਰੀਰ ਤੱਕ ਵਾਰ ਦਿੱਤਾ, ਪਰ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਰਹੇ। ਪੰਜਵੇਂ ਸਤਿਗੁਰੂ ਦੇ ਦੁੱਖ ਭਰੇ ਚਲਾਣੇ ਬਾਰੇ ਉਹਨਾਂ ਦੇ ਨਿਕਟ ਵਰਤੀ ਭਾਈ ਗੁਰਦਾਸ ਜੀ ਨੇ ਲਿਖਿਆ, ਸ਼ਬਦ ਸੁਰਤ ਲਿਵ ਮਿਰਗ ਜਿਉ, ਭੀੜ ਪਈ ਚਿਤ ਅਵਰ ਨਾ ਆਣੀ, ਚਰਨ ਕਵਲ ਮਿਰ ਭਵਰ ਜਿਉ, ਸੁਖ ਸੰਪਟ ਵਿੱਚ ਰਹਿਣ ਵਿਹਾਣੀ, ਗੁਰ ਅਰਜਨ ਵਿੱਟੋ ਕੁਰਬਾਣੀ। ਭਾਵ ਜਦੋਂ ਵੈਰੀਆਂ ਦੇ ਦਿੱਤੇ ਤਸੀਹਿਆਂ ਨਾਲ ਵੀ ਗੁਰੂ ਦਾ ਸਰੀਰ ਛਾਲੇ ਛਾਲੇ ਹੋ ਰਿਹਾ ਸੀ ਨਾ, ਉਸ ਕਸ਼ਟਾਂ ਦੀ ਰਾਤ ਵਿੱਚ ਵੀ ਜਦੋਂ ਸਤਿਗੁਰੂ ਨੇ ਅਗਲੇ ਦਿਨ ਆਪਣਾ ਸਰੀਰ ਤਿਆਗਿਆ, ਉਸ ਰਾਤ ਵੀ ਮੇਰੇ ਸਤਿਗੁਰੂ ਆਪਣੇ ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹੇ। ਮਨ ਰੂਪ ਡੱਬੇ ਵਿੱਚ ਸ਼ੁੱਧ ਸਰੂਪ ਪਰਮਾਤਮਾ ਨਾਲ ਮਿਲੇ ਰਹੇ। ਨੌਵੇਂ ਸਤਿਗੁਰੂ ਨੇ ਆਪਣੀ ਅੰਤਰੀ ਅਵਸਥਾ ਇਸ ਤਰ੍ਹਾਂ ਦੱਸੀ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਣ ਤੇ ਛੂਟਿਓ ਕਰ ਬੈਠੋ ਬਿਸਰਾਮ, ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ, ਲੋਭ ਮੋਹ ਇਹ ਪਰਸ ਨਾ ਸਾਕੇ ਗਹੀ ਭਗਤ ਭਗਵਾਨ। ਇਹ ਤਸਵੀਰ ਉਹਨਾਂ ਨੇ ਆਪਣੇ ਹਿਰਦੇ ਦੀ ਵਿਖਾਈ ਹੈ ਨਾ, ਨਿਰਮਲ ਤੋਂ ਨਿਰਮਲ। ਜਦੋਂ ਪਰਉਪਕਾਰ ਵਿੱਚ ਸੀਸ ਦੇਣ ਦਾ ਸਮਾਂ ਆਇਆ ਤਾਂ ਇਸ ਤਰ੍ਹਾਂ ਅਡੋਲਤਾ ਵਿੱਚ ਰਹੇ। ਆਪ ਨੇ ਆਪਣੀ ਉਸ ਵੇਲੇ ਦੀ ਬਾਹਰਲੀ ਹਾਲਤ ਇਸ ਤਰ੍ਹਾਂ ਦੱਸੀ ਹੈ। ਬਾਹਰਲੀ ਹਾਲਤ ਇਹ ਹੈ ਕਿ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋ ਤੂੰ ਪਾਏ, ਪਰ ਅੰਦਰਲੀ ਹਾਲਤ ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋ ਤੂੰ ਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ। ਫਿਰ ਬਾਹਰਲੀ ਹਾਲਤ ਇਸ ਤਰ੍ਹਾਂ ਦੀ ਹੈ, ਸੰਗ ਸਖਾ ਸਭ ਤਜ ਗਏ ਕੋ ਡੰਡ ਵਯੋ ਸਾਥ, ਪਰ ਫਿਰ ਅੰਦਰਲੀ ਅਵਸਥਾ ਦਾ ਵਰਣਨ ਕਰਦੇ ਨੇ, ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ, ਜਿਸ ਦਾ ਅਰਥ ਇਹ ਸੀ ਕਿ ਮੇਰਾ ਨਾਮ ਜਪਣ ਤੇ ਜਪਾਉਣ ਵਾਲਾ ਕੰਮ ਜਾਰੀ ਰਵੇਗਾ। ਨਾਮ ਦੇ ਪ੍ਰਚਾਰਕ ਸਾਧੂ ਸਿੱਖ ਇਸ ਜਗਤ ਵਿੱਚ ਛੱਡ ਚੱਲਿਆ, ਨਾਮ ਦੀ ਵਿਦਿਆ ਦੇ ਚੱਲਿਆ, ਆਪਣੀ ਥਾਵੇਂ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਗੁਰੂ ਦੇ ਚੱਲਿਆ। ਇਸ ਲਈ ਉਸ ਵੇਲੇ ਆਪਣੇ ਮਨ ਦੀ ਅਵਸਥਾ ਇਸ ਤਰ੍ਹਾਂ ਵਰਣਨ ਕੀਤੀ ਉਹਨੇ, ਰਾਮ ਨਾਮ ਔਰ ਮੈਂ ਗਇਓ ਜੰਗ ਕੈ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਦੇਖੋ ਉਸ ਵੇਲੇ ਵੀ ਕਹਿ ਰਹੇ ਨੇ ਕਿ ਮੇਰੀ ਅੰਤਰਮੁਖੀ ਬਿਰਤੀ ਵਿੱਚ ਨਾਮ ਲਿਵਧਾਰੀ ਹੋ ਰਿਹਾ ਹੈ, ਸੋ ਸੰਕਟ ਦੀ ਦਸ਼ਾ ਵਿੱਚ ਵੀ ਵਾਹਿਗੁਰੂ ਦਾ ਦਰਸ਼ਨ ਹੋ ਰਿਹਾ ਹੈ। ਵੇਖ ਲਓ ਇਹ ਸੰਕਟ ਭਾਵ ਇਹ ਦੁੱਖ ਦੀ ਅਵਸਥਾ ਵਾਹਿਗੁਰੂ ਦੇ ਦਰਸ਼ਨਾਂ ਵਿੱਚ ਕੋਈ ਰੁਕਾਵਟ ਨਹੀਂ ਪਾ ਰਹੀ। ਕੈਸੀ ਪਰਪੱਕਤਾ ਹੈ ਸਾਈਂ ਦੇ ਦਰਸ਼ਨਾਂ ਦੀ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਸਾਕੇ ਤੇ ਫਰਮਾਇਆ, ਵੇਖੋ ਭਾਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਰੀਰ ਨੂੰ ਠੀਕਰੇ ਦੀ ਤਰ੍ਹਾਂ ਸੁੱਟ ਕੇ ਚਲੇ ਗਏ, ਵਾਹਿਗੁਰੂ ਦੇ ਦੇਸ਼ ਪਹੁੰਚ ਗਏ। ਭਾਵ ਉਹਨਾਂ ਨੂੰ ਆਪਣੇ ਸਰੀਰ ਦੇ ਵਾਰ ਦੇਣ ਦਾ ਕੋਈ ਸ਼ੋਕ ਨਹੀਂ, ਬਸ ਉਤਨਾ ਹੀ ਹੈ ਜਿਤਨਾ ਇੱਕ ਮਿੱਟੀ ਦੇ ਭਾਂਡੇ ਦੇ ਟੁੱਟਣ ਦਾ ਸ਼ੋਕ ਹੁੰਦਾ। ਮਿਸਟਰ ਡਿਸੂਜ਼ਾ ਕਹਿਣ ਲੱਗੇ, ਆਹਾ ਕਮਾਲ ਹੈ, ਧੰਨ ਨੇ ਵਾਹਿਗੁਰੂ ਦੇ ਪਿਆਰੇ। ਸੰਤ ਜੀ ਕਹਿਣ ਲੱਗੇ, ਸ਼ਹੀਦ ਤੇ ਕਈ ਹੋਏ ਨੇ, ਅਨੇਕਾਂ ਨੇ ਹੱਠ ਨਾਲ ਸਿਰ ਦਿੱਤਾ ਕੁਰਬਾਨ ਹੋਏ। ਦੇਖੋ ਯੋਧੇ ਜੰਗ ਵਿੱਚ ਹਉਮੈ ਅਧੀਨ ਸ਼ਹੀਦ ਹੁੰਦੇ ਨੇ। ਕਮਾਲ ਤਾਂ ਇਸ ਗੱਲ ਵਿੱਚ ਹੈ ਕਿ ਹਉਮੈ ਤੋਂ ਬਚੇ ਰਹਿਣਾ ਤੇ ਸਾਈਂ ਦੇ ਰੰਗ ਵਿੱਚ ਰੱਤੇ ਹੋਣਾ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦੀ ਫਤਿਹ ਹੋਣੀ, ਕੋਈ ਗਰਜਨਾ ਹੋਣੀ, ਇਸ ਪਰਮ ਪਦ ਦੀ ਅਵਸਥਾ ਦੀ ਪ੍ਰਾਪਤੀ ਵਿੱਚ ਜਗਤ ਦੇ ਭਲੇ ਲਈ ਆਪਣਾ ਆਪਾ ਵਾਰ ਦੇਣਾ, ਉਹਨਾਂ ਦੀ ਇਸ ਕੁਰਬਾਨੀ ਨੇ ਹਿੰਦੁਸਤਾਨ ਵਿੱਚ ਆਪਣੇ ਮਰਜ਼ੀ ਦੇ ਧਰਮ ਨੂੰ ਮੰਨਣ ਦੀ ਖੁੱਲ ਦਾ ਰਸਤਾ ਖੋਲ ਦਿੱਤਾ। ਫਿਰ ਉਹਨਾਂ ਦੇ ਬੇਗਰਜ਼ ਤੇ ਨਾਮ ਨਾਲ ਜੁੜੇ ਹੋਏ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ। ਰੱਬੀ ਦਰਗਾਹ ਤੋਂ ਆਇਆਂ ਦੀ ਸਮਰੱਥਾ ਤੇ ਕਰਨੀ ਬਹੁਤ ਬਲਵਾਨ ਹੁੰਦੀ ਹੈ। ਪਰ ਉਹਨਾਂ ਦੇ ਕੀਤੇ ਔਖੇ ਕੰਮ ਜਗਤ ਲਈ ਪੂਰਨਾ ਬਣ ਜਾਂਦੇ ਨੇ। ਜਿਨ੍ਹਾਂ ਨੂੰ ਵੇਖ ਕੇ ਕਮਜ਼ੋਰ ਜੀਵ ਵੀ ਹੌਸਲਾ ਫੜਦੇ ਨੇ, ਕਾਲਣਾਵਾਂ ਘਾਲਦੇ ਨੇ ਤੇ ਪ੍ਰਵਾਨ ਹੋ ਜਾਂਦੇ ਨੇ। ਮਿਸਟਰ ਈਗੋ ਕਹਿਣ ਲੱਗਾ, ਜੀ ਆਪ ਦਾ ਵਚਨ ਬਿਲਕੁਲ ਠੀਕ ਹੈ, ਪਰ ਮੈਨੂੰ ਇੱਕ ਗੱਲ ਹੋਰ ਸਮਝਾ ਦਿਓ। ਬਈ ਇੰਨੀ ਮਹਾਨ ਸਹਿਨਸ਼ੀਲਤਾ ਤੇ ਇੰਨੀਆਂ ਕੁਰਬਾਨੀਆਂ ਦੇ ਕੇ ਫਿਰ ਆਪ ਉਹਨਾਂ ਨੇ ਉਹ ਤਲਵਾਰ ਕਿਉਂ ਫੜੀ? ਸੰਤ ਬਿਮਲਾ ਸਿੰਘ ਜੀ ਸਮਝਾਉਣ ਲੱਗੇ, ਵੇਖੋ ਭਾਈ, ਜਦੋਂ ਪੰਜਵੇਂ ਸਤਿਗੁਰੂ ਉੱਤੇ ਜ਼ੁਲਮ ਕੀਤਾ ਗਿਆ, ਜ਼ਾਲਮ ਤੇ ਚਾਹੁੰਦੇ ਸਨ ਕਿ ਗੁਰੂ ਆਪਣਾ ਧਰਮ ਤਿਆਗ ਕੇ ਸਾਡੇ ਧਰਮ ਨੂੰ ਪ੍ਰਵਾਨ ਕਰਨ, ਪਰ ਉਹਨਾਂ ਨੇ ਆਪਣਾ ਧਰਮ ਛੱਡ ਕੇ ਇਸਲਾਮ ਧਾਰਨ ਕਰਨਾ ਪ੍ਰਵਾਨ ਨਾ ਕੀਤਾ। ਜਦੋਂ ਨੌਵੇਂ ਗੁਰੂ ਦੀ ਵਾਰੀ ਆਈ ਤਾਂ ਉਹਨਾਂ ਨੇ ਵੀ ਧਰਮ ਨਾ ਤਿਆਗਿਆ, ਸੀਸ ਦੇ ਦਿੱਤਾ। ਫਿਰ ਪੰਜਵੇਂ ਤੇ ਨੌਵੇਂ ਗੁਰੂ ਦੇ ਮਗਰੋਂ ਆਏ ਗੱਦੀ ਨਸ਼ੀਨ ਪੈਗੰਬਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਮਜ਼ਲੂਮ ਅਤੇ ਮਰ ਚੁੱਕੀ ਸੁਰਤ ਵਾਲੀ ਪ੍ਰਜਾ ਲਈ ਉਹ ਸੱਚ ਤੇ ਦ੍ਰਿੜਤਾ ਤੇ ਦ੍ਰਿੜਤਾ ਵਿੱਚ ਰਹਿ ਕੇ ਆਪਣਾ ਸਰੀਰ ਕੁਰਬਾਨ ਕਰਨ ਦੀ ਮਜ਼ਬੂਤੀ ਸਿਖਾਈ। ਜਿਵੇਂ ਸਤਿਗੁਰੂ ਨੇ ਆਪ ਦਿਖਾਇਆ ਬਈ ਇਹ ਤਨ ਮਿੱਥਿਆ ਹੈ, ਇਹ ਤਨ ਤੇ ਮਰ ਜਾਣ ਵਾਲਾ ਹੈ, ਇਸ ਦਾ ਪ੍ਰਯੋਜਨ ਭਾਵ ਇਸ ਦਾ ਅਲਟੀਮੇਟ ਗੋਲ ਹੈ ਪਰਮ ਪਦ ਦੀ ਪ੍ਰਾਪਤੀ ਕਰਨੀ, ਤੇ ਪਰਮ ਪਦ ਦੀ ਪ੍ਰਾਪਤੀ ਕਰਕੇ ਫਿਰ ਦੂਸਰਿਆਂ ਨੂੰ ਉਸ ਪਾਸੇ ਵੱਲ ਤੋਰਨਾ। ਫਿਰ ਜੇ ਆਪਣੀ ਪ੍ਰਾਪਤੀ ਦੀ ਦ੍ਰਿੜਤਾ ਲਈ ਦੂਜਿਆਂ ਨੂੰ ਦੇਣ ਦੇ ਸ਼ੁਭ ਕਾਰਜ ਵਿੱਚ ਜੇ ਕਸ਼ਟ ਆ ਬਣੇ ਤਾਂ ਦ੍ਰਿੜਤਾ ਰਵੇ, ਸੱਚ ਤੋਂ ਦ੍ਰਿੜਤਾ ਨਾ ਟੁੱਟੇ। ਇਹ ਗੱਲ ਹਰ ਸਿੱਖ ਵਿੱਚ ਆ ਜਾਏ, ਪ੍ਰਜਾ ਵਿੱਚ ਫੈਲ ਜਾਏ। ਪਹਿਲਾਂ ਸਾਈ ਪ੍ਰੇਮ ਤੇ ਸੱਚ ਸਿਖਾਇਆ ਜਾਂਦਾ ਸੀ, ਫਿਰ ਸੱਚ ਤੇ ਦ੍ਰਿੜਤਾ ਤੇ ਗਰੀਬਾਂ ਦੀ ਰੱਖਿਆ ਲਈ ਜਾਨ ਵਾਰਨ ਤੱਕ ਦਾ ਵੀਰ ਰਸੀ ਉਤਸ਼ਾਹ ਭਰਿਆ ਜਾਂਦਾ ਸੀ। ਇਸ ਲਈ ਗੁਰਬਾਣੀ ਦੇ ਤੇ ਨਾਮ ਦੇ ਪ੍ਰੇਮੀਆਂ ਨੇ ਆਪਣੇ ਸਿੱਖਾਂ ਨੂੰ ਇਹ ਦ੍ਰਿੜਤਾ ਸਿਖਾਈ ਬਈ ਉਹਨਾਂ ਨੇ ਸੀਸ ਤੇ ਦਿੱਤੇ ਪਰ ਧਰਮ ਨਹੀਂ ਹਾਰਿਆ। ਆਮ ਪ੍ਰਜਾ ਹਿੰਦੂ ਸੀ, ਰਾਜੇ ਮੁਗਲ ਸਨ ਜੋ ਜ਼ਾਲਮ ਸਨ, ਤੇ ਆਪਣੇ ਧਰਮ ਦਾ ਪਰਦਾ ਬਣਾ ਕੇ ਧੱਕਾ ਕਰਦੇ ਸਨ। ਪ੍ਰਜਾ ਜ਼ੁਲਮਾਂ ਦੇ ਭਾਰ ਹੇਠ ਦੱਬ ਰਹੀ ਸੀ ਤੇ ਆਪਣੀ ਸੁਰਤ ਤਬਾਹ ਕਰ ਰਹੀ ਸੀ। ਉਸ ਸਮੇਂ ਇੱਕ ਸੰਪਰਦਾ ਭਲੇ ਲੋਕਾਂ ਦੀ, ਜਿਨ੍ਹਾਂ ਦਾ ਨਾਮ ਸਤਨਾਮੀਏ ਸੀ, ਇਹ ਸਤਨਾਮੀਏ ਪੈਦਾ ਹੋਏ। ਇਸ ਸਤਨਾਮੀਆਂ ਦੀ ਸੰਪਰਦਾ ਨੂੰ, ਭਲੇ ਲੋਕਾਂ ਦੀ ਸੰਪਰਦਾ ਨੂੰ ਬਾਦਸ਼ਾਹ ਖਫਾ ਹੋਇਆ ਤੇ ਸਾਰਿਆਂ ਨੂੰ ਕਤਲ ਕਰਵਾ ਦਿੱਤਾ, ਕੋਈ ਨਾ ਬੋਲਿਆ, ਜਜ਼ੀਆ ਲਗਾਇਆ, ਭਾਵ ਆਪਣੇ ਧਰਮ ਅਸਥਾਨਾਂ ਨੂੰ ਵੇਖਣ ਵਾਲੇ ਲੋਕਾਂ ਤੋਂ ਵੀ ਟੈਕਸ ਲਿਆ ਜਾਏ। ਹਜ਼ਾਰਾਂ ਹਿੰਦੂ ਇਕੱਠੇ ਹੋ ਕੇ ਆਏ ਕਿ ਪਾਤਸ਼ਾਹ ਨੂੰ ਬੇਨਤੀ ਕਰੀਏ ਬਈ ਇਹ ਮੁਆਫ ਕਰੋ। ਬਾਦਸ਼ਾਹ ਨਮਾਜ਼ ਪੜ੍ਹ ਕੇ ਖੁਦਾ ਦੇ ਘਰੋਂ ਆਇਆ। ਇਹਨਾਂ ਹਿੰਦੂਆਂ ਨੇ ਅਰਜ਼ ਕੀਤੀ, ਇਹਨਾਂ ਦੀ ਅਰਜ਼ ਮੰਨਣੀ ਤੇ ਕਿਤੇ ਰਹੀ? ਉਹਨਾਂ ਹਜ਼ਾਰਾਂ ਲੋਕਾਂ ਨੂੰ ਹਾਥੀਆਂ ਦੇ ਪੈਰਾਂ ਹੇਠ ਕੁਚਲਵਾ ਕੇ ਮਰਵਾ ਦਿੱਤਾ। ਪਰ ਨਿਤਾਣੀ ਪ੍ਰਜਾ ਜ਼ੁਲਮ ਸਹਿਣ ਦੇ ਆਦੀ ਹੋ ਗਏ ਲੋਕ, ਇਹ ਜ਼ੁਲਮ ਵੀ ਸਹਿ ਸਗੋਂ ਹੋਰ ਡਰ ਗਏ। ਸੁਰਤੀ ਵਿੱਚੋਂ ਬਲ ਖਤਮ ਹੋ ਗਿਆ। ਦੇਖੋ, ਸੁਰਤੀ ਦਾ ਬਲ ਖਤਮ ਹੋਣਾ ਇਖਲਾਕੀ ਮੌਤ ਹੈ, ਸਰੀਰਕ ਕਮਜ਼ੋਰੀ ਹੈ। ਕਮਜ਼ੋਰ ਤੇ ਗੁਲਾਮ ਹੋ ਕੇ ਰਹਿਣਾ ਕੁਝ ਹੋਰ ਗੱਲ ਹੈ ਤੇ ਦ੍ਰਿੜ ਹੋ ਕੇ ਸੱਚ ਲਈ ਕਸ਼ਟ ਸਹਾਰਨਾ ਕੁਝ ਹੋਰ ਅਵਸਥਾ ਹੈ। ਬਸ ਨਾ, ਇਹ ਦੂਸਰੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਿਖਾਈ ਸੀ। ਮਿਸਟਰ ਈਗੋ ਤਰਪਾ ਕੇ ਕਹਿਣ ਲੱਗੇ, ਹਾਂ ਹੁਣ ਮੈਨੂੰ ਠੀਕ ਸਮਝ ਆਈ, ਇਹ ਤੇ ਬਹੁਤ ਉੱਚੇ ਆਦਰਸ਼ ਵਾਲੀ ਗੱਲ ਹੈ। ਸੰਤ ਜੀ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਜੀ ਨੇ ਇਹ ਨਹੀਂ ਸਿਖਾਇਆ ਬਈ ਦੂਜੇ ਮੁਲਕਾਂ ਤੇ ਜਾ ਕੇ ਹਮਲੇ ਕਰੋ, ਉਹਨਾਂ ਦੀ ਸੁਤੰਤਰਤਾ ਖੋਹ ਲਓ, ਉਹਨਾਂ ਨੂੰ ਇਨਸਾਨੀਅਤ ਤੋਂ ਗਿਰਾ ਦਿਓ, ਉਹਨਾਂ ਦੇ ਸਰੀਰ ਅਤੇ ਆਤਮਾ ਦੋਵੇਂ ਗੁਲਾਮ ਕਰ ਲਓ ਤੇ ਆਪ ਰਾਜ ਕਰੋ। ਨਹੀਂ, ਸਗੋਂ ਉਹਨਾਂ ਨੇ ਸਿਖਾਇਆ ਆਪਣੇ ਆਪ ਨੂੰ ਆਪ ਸੰਭਾਲੋ ਤਾਂ ਕਿ ਤੁਹਾਡੇ ਧਰਮ ਖਿਆਲ ਤੇ ਸਰੀਰ ਸੁਤੰਤਰ ਰਹਿਣ ਤੇ ਤੁਸੀਂ ਅਰੋਗ ਮਨ ਵਾਲੇ ਹੋ ਕੇ ਸਾਈ ਨੂੰ ਸਿਮਰੋ, ਤੁਹਾਡੇ ਇਮਾਨ ਵਿੱਚ ਕੋਈ ਦਖਲ ਨਾ ਦੇਵੇ। ਜੇ ਤੁਹਾਡੇ ਇਹਨਾਂ ਆਪਣੇ ਜਮਾਂਦਰੂ ਭਗਤਾਂ ਵਿੱਚ ਕੋਈ ਰੋਕ ਪਾਵੇ, ਭਾਵ ਜੇ ਤੁਹਾਡੇ ਜਨਮ ਤੋਂ ਹਾਸਲ ਇਹਨਾਂ ਹੱਕਾਂ ਵਿੱਚ ਕੋਈ ਰੋਕ ਪਾਵੇ ਤਾਂ ਭਾਵੇਂ ਸਰੀਰ ਦੇਣਾ ਪਵੇ ਤਾਂ ਦੇ ਦਿਓ, ਮਰਨਾ ਪਵੇ ਤਾਂ ਮਰਨ ਲਈ ਤਿਆਰ ਹੋ ਜਾਓ, ਪਰ ਸੱਚ ਦੀ ਦ੍ਰਿੜਤਾ ਨਾ ਛੱਡੋ, ਦ੍ਰਿੜ ਰਹੋ। ਹੰਕਾਰੀ ਨਿਰੇ ਹੱਠੀ ਜ਼ਿੱਦੀ ਹੱਕ ਮਾਰਨ ਵਾਲੇ ਤੇ ਮਾੜੇ ਕਰਮਾਂ ਵਾਲੇ ਹੋ ਕੇ ਆਪਣਾ ਜੀਵਨ ਜਿਉਂਦੇ ਨੇ। ਭਾਈ ਤੁਸਾਂ ਕਿਸੇ ਤੇ ਧੱਕਾ ਨਹੀਂ ਕਰਨਾ, ਇਸ ਤਰ੍ਹਾਂ ਸਿੱਖਾਂ ਨੂੰ ਧਰਮ ਦੀ ਪਾਲਣਾ ਕਰਨੀ ਤੇ ਸੱਚ ਤੇ ਦ੍ਰਿੜ ਰਹਿਣਾ ਦੱਸਿਆ। ਕੁਟਨੀਤੀ ਤੇ ਝੂਠ ਫਰੇਬ ਵੀਰ ਰਸ ਵਿੱਚ ਵੀ ਇਹ ਵਾਲੀ ਨੀਤੀ ਬੰਨ ਦਿੱਤੀ ਕਿ ਕੁਟਲ ਫਰੇਬ ਤੇ ਝੂਠ ਵਗੈਰਾ ਪ੍ਰਵਾਨ ਨਹੀਂ ਹੋਣੇ। ਖਾਲਸਾ ਸਜਿਆ ਤੇ ਖਾਲਸੇ ਦਾ ਆਦਰਸ਼ ਇਹ ਬੰਨਿਆ ਕੀ ਭਲਾ, ਸਤਿਗੁਰੂ ਦੇ ਹਜ਼ੂਰੀ ਸਿੱਖ ਕਵੀ ਸੈਨਾਪਤੀ ਜੀ ਨੇ ਲਿਖਿਆ ਕਿ ਇਹ ਜਦ ਬਚਨ ਸਤਿਗੁਰੂ ਕਾਰਨ ਕਰਨ ਸਰਬ ਸੰਗਤ ਆਦ ਅੰਤ ਮੇਰਾ ਖਾਲਸਾ, ਮਾਨੇਗਾ ਹੁਕਮ ਸੋ ਤੋ ਹੋਵੇਗਾ ਸਿੱਖ ਸਹੀ, ਨਾ ਮਾਨੇਗਾ ਹੁਕਮ ਸੋ ਤੋ ਹੋਵੇਗਾ ਬੇਹਾਲਸਾ, ਪਾਂਚ ਕੀ ਕੁਸੰਗਤ ਤਜ ਸੰਗਤ ਸੋ ਪ੍ਰੀਤ ਕਰੇ, ਦਇਆ ਔਰ ਧਰਮ ਧਾਰ ਤਿਆਗੇ ਸਭ ਲਾਲਸਾ, ਹੁਕਾ ਨਾ ਪੀਵੇ ਸੀਸ ਦਾੜੀ ਨਾ ਮੁਨਾਵੇ, ਸੋ ਤੋ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਕਾ ਖਾਲਸਾ। ਤੁਸੀਂ ਵੇਖ ਲਓ ਕਿ ਇਸ ਆਦਰਸ਼ ਵਿੱਚ ਗੁਰੂ ਜੀ ਨੇ ਆਪਣੇ ਹਿਰਦੇ ਵਿੱਚ ਪੂਰਨ ਜੋਤ ਜਗਾ ਲੈਣ ਦੀ ਉਪਦੇਸ਼ ਅਤੇ ਤਾਲੀਮ ਦਿੱਤੀ। ਸਾਰੇ ਪਰਮਾ ਸਾਰੇ ਨੀਵੇਂ ਆਚਰਣਾਂ ਤੋਂ ਛੁਡਾਇਆ ਤੇ ਪ੍ਰੇਮ ਦਾ ਆਦਰਸ਼ ਕਾਇਮ ਕੀਤਾ, ਪਰ ਨਾਲ ਹੀ ਸੱਚ ਦੀ ਦ੍ਰਿੜਤਾ ਦੀ ਜਾਚ ਸਿਖਾਈ, ਜਿਸ ਦਾ ਫਲ ਇਹ ਹੋਇਆ ਕਿ ਜਿਵੇਂ ਸਤਨਾਮੀਏ ਜ਼ੁਲਮ ਦੀ ਤਲਵਾਰ ਅੱਗੇ ਇੱਕ ਦਿਨ ਵਿੱਚ ਖਤਮ ਹੋ ਗਏ, ਇਸ ਤਰ੍ਹਾਂ ਸਿੱਖ ਨਹੀਂ ਹੋਏ। ਇੱਕ ਵਾਰ ਨਹੀਂ ਲਗਭਗ 40 ਵਰੇ ਲਗਾਤਾਰ 4-5 ਵਾਰ ਘੱਲੂਘਾਰੇ ਵਰਤੇ, ਕਤਲਾਮ ਕੀਤੀ ਗਈ, ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਪਰ ਨਾ ਇਹ ਨਾਸ ਹੋਏ ਤੇ ਨਾ ਹੀ ਆਪਣਾ ਆਪਾ ਵਾਰਨ ਵਾਲੇ ਜੀਵਨ ਤੋਂ ਪਿੱਛੇ ਹਟੇ। ਫਰੁਖ ਸੀਅਰ ਦੇ ਸਮੇਂ ਤੇ ਆਖਦੇ ਸਨ ਵੀ ਰਿਪੋਰਟ ਕੀਤੀ ਗਈ ਕਿ ਸਿੱਖ ਕੋਈ ਨਹੀਂ ਰਿਹਾ, ਪਰ ਥੋੜੇ ਦਿਨਾਂ ਵਿੱਚ ਹੀ ਸਿੱਖ ਫਿਰ ਜਿਉਂਦੇ ਤਿਉਂ ਦਿਸਣ ਲੱਗ ਪਏ। ਸਿੱਖ ਨਿਰੇ ਮਾਰੇ ਹੀ ਨਹੀਂ ਸਨ ਜਾਂਦੇ, ਬਲਕਿ ਬਹੁਤ ਭਿਆਨਕ ਤਸੀਹੇ ਦੇ ਕੇ ਡਰਾਏ ਤੇ ਧਮਕਾਏ ਜਾਂਦੇ ਸਨ, ਪਰ ਫਿਰ ਵੀ ਉਹ ਸਾਰਾ ਕੁਝ ਸਹਿ ਗੁਜ਼ਰਦੇ, ਪਰ ਦ੍ਰਿੜਤਾ ਤੋਂ ਨਹੀਂ ਸਨ ਹਿਲਦੇ। ਖੁਸ਼ੀ ਇਹ ਕਿ ਆਚਰਣ ਦੇ ਉੱਚੇ ਰਹਿੰਦੇ ਤੇ ਗੁਰਬਾਣੀ ਦਾ ਅਭਿਆਸ ਤੇ ਨਾਮ ਜਪਣਾ ਜਾਰੀ ਰੱਖਦੇ। ਜੇ ਮੈਂ ਕਦੇ ਸਿੱਖ ਸ਼ਹੀਦਾਂ ਦਾ ਹਾਲ ਸੁਣਾਵਾਂ ਤਾਂ ਤੁਹਾਨੂੰ ਹੈਰਾਨੀ ਹੋਵੇ ਕਿ ਇਹਨਾਂ ਲੋਕਾਂ ਨੇ ਕਿਵੇਂ ਦੁੱਖ ਸਹਾਰੇ, ਪਰ ਉਹ ਬੜੀਆਂ ਲੰਬੀਆਂ ਗੱਲਾਂ ਨੇ। ਇਹਨਾਂ ਸਮਝ ਲਓ ਕਿ ਸਿੱਖ ਆਪਣੇ ਧਰਮ ਲਈ ਅਤੇ ਆਪਣੇ ਮਜ਼ਲੂਮ ਹਿੰਦੁਸਤਾਨ ਵਿੱਚ ਵਸਦੇ ਭਰਾਵਾਂ ਲਈ, ਦੇਸ਼ ਦੇ ਉਪਕਾਰ ਲਈ ਲਹੂ ਦੀਆਂ ਨਦੀਆਂ ਵਹਾਉਂਦੇ ਰਹੇ। ਆਪਾ ਵਾਰਨ ਦੇ ਉਤਸ਼ਾਹ ਵਿੱਚ ਸਾਡੇ ਵਿੱਚ ਇਹ ਲੋਕ ਹੋਏ ਜਿਨ੍ਹਾਂ ਨੂੰ ਉਦੋਂ ਅਕਾਲੀ ਤੇ ਫਿਰ ਨਿਹੰਗ ਸਿੰਘ ਕਹਿੰਦੇ ਸਨ, ਜਿਨ੍ਹਾਂ ਦਾ ਵਤੀਰਾ ਇਸ ਪ੍ਰਕਾਰ ਦਾ ਹੁੰਦਾ ਸੀ ਜਿਵੇਂ ਇੱਕ ਪੱਛਮੀ ਲੇਖਕ ਮਿਸਟਰ ਸਮਿਥ ਨੇ ਅਕਾਲੀਆਂ ਦੇ ਬਾਰੇ ਵਿੱਚ ਇਸ ਤਰ੍ਹਾਂ ਲਿਖਿਆ, ਸੱਚੇ ਅਕਾਲੀ ਹੱਦ ਦਰਜੇ ਦੇ ਦਲੇਰ, ਆਜ਼ਾਦ ਖਿਆਲ, ਸਭ ਨੂੰ ਪਿਆਰ ਕਰਨ ਵਾਲੇ ਸਨ, ਪਰ ਉਹ ਉਹਨਾਂ ਤੋਂ ਬਹੁਤ ਘਿਰਣਾ ਕਰਦੇ ਸਨ ਜੋ ਹੈਂਕੜ, ਹੰਕਾਰ ਅਤੇ ਹਉਮੈ ਦੇ ਵਿੱਚ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਸਮਝਦੇ ਸਨ। ਸੱਚੇ ਅਕਾਲੀ ਦੀ ਜ਼ਿੰਦਗੀ ਦਾ ਆਦਰਸ਼ ਗੁਰਦੁਆਰਿਆਂ ਦੀ ਕਾਇਮੀ ਅਤੇ ਗੁਰਦੁਆਰਿਆਂ ਦੀ ਮਹਾਨਤਾ ਕਾਇਮ ਰੱਖਣਾ ਹੁੰਦਾ ਸੀ, ਮਰਿਆਦਾ ਦੀ ਪਵਿੱਤਰਤਾ ਕਾਇਮ ਰੱਖਣੀ ਹੁੰਦਾ ਸੀ, ਕੌਮੀ ਆਚਰਣ ਦੀ ਰਾਖੀ ਕਰਨਾ ਹੁੰਦਾ ਸੀ, ਦੀਨ ਗਰੀਬ ਅਤੇ ਸ਼ਰਨਾਗਤ ਆਏ ਲੋਕਾਂ ਦੀ ਸਹਾਇਤਾ ਕਰਨਾ ਹੁੰਦਾ ਸੀ। ਉਹ ਇਹਨਾਂ ਫਰਜ਼ਾਂ ਦੇ ਪੂਰਾ ਕਰਨ ਵਿੱਚ ਜਾਨ ਦੇ ਦੇਣ ਤੱਕ ਵੀ ਪਰਵਾਹ ਨਹੀਂ ਸਨ ਕਰਦੇ। ਜੇ ਮੌਕਾ ਆ ਬਣੇ ਤਾਂ ਇਸ ਦੇ ਪੂਰਾ ਕਰਨ ਵਿੱਚ ਆਪਣਾ ਸੀਸ ਦੇ ਦੇਣ ਤੱਕ ਹਰ ਵਕਤ ਤਿਆਰ ਰਹਿੰਦੇ ਸਨ। ਉਹ ਲੋਕ ਲਾ ਆਫ ਪ੍ਰਾਪਰਟੀ ਭਾਵ ਜਾਇਦਾਦ ਦੇ ਕਬਜ਼ੇ ਦੇ ਕਾਨੂੰਨ ਤੇ ਪਾਬੰਦ ਨਹੀਂ ਸਨ ਹੁੰਦੇ। ਉਹ ਪਦਾਰਥ, ਮਕਾਨ, ਜ਼ਮੀਨ ਨੂੰ ਕਿਸੇ ਦੀ ਮਲਕੀਅਤ ਨਹੀਂ ਸਨ ਮੰਨਦੇ ਤੇ ਕਹਿੰਦੇ ਸਨ ਇਹ ਸਾਰਾ ਕੁਝ ਵਾਹਿਗੁਰੂ ਦਾ ਹੈ ਤੇ ਵਾਹਿਗੁਰੂ ਦੇ ਜੀਵ ਸਭ ਭਰਾ ਭਰਾ ਨੇ, ਇਸ ਲਈ ਮਿਲ ਕੇ ਪਿਆਰ ਕਰਨ ਨਾਲ ਜੀਵਨ ਨਿਰਵਾਹ ਕਰਨਾ ਇਹ ਸਭ ਦਾ ਧਰਮ ਹੈ। ਜਿਵੇਂ ਪਾਣੀ, ਪਵਨ ਸਭ ਕੁਝ ਸਾਂਝਾ ਹੈ, ਇਸੇ ਤਰ੍ਹਾਂ ਇਹ ਜ਼ਮੀਨ ਵੀ ਸਾਂਝੀ ਹੈ ਤੇ ਇਸ ਜ਼ਮੀਨ ਦੀ ਉਪਜ ਵੀ ਸਾਂਝੀ ਹੈ। ਇਹ ਗੱਲਾਂ ਕਿਤੇ ਲੁੱਟ ਕੇ ਖਾਣ ਲਈ ਨਹੀਂ ਸਨ ਕਿਹਾ ਕਰਦੇ, ਸਗੋਂ ਉਹ ਆਪਣਾ ਆਪਾ ਲੁਟਾ ਕੇ ਵਿਖਾ ਦਿੰਦੇ ਸਨ। ਉਹ ਨਾ ਆਪਣੇ ਹੱਥ ਆਈ ਮਾਇਆ ਨੂੰ ਆਪਣੀ ਕਰਕੇ ਜਾਣਦੇ ਸਨ ਤੇ ਨਾ ਹੀ ਦੂਜੇ ਦੇ ਪਦਾਰਥਾਂ ਨੂੰ ਆਪਣਾ ਸਮਝਦੇ ਸਨ। ਇਸ ਹਾਲਤ ਵਿੱਚ ਉਹਨਾਂ ਦਾ ਨਿਰਵਾਹ ਕਰਨਾ ਕਠਿਨ ਜਾਪਦਾ ਸੀ, ਪਰ ਉਹਨਾਂ ਦਾ ਆਚਰਣ ਐਸਾ ਪਵਿੱਤਰ ਸੀ ਤੇ ਕਹਿਣੀ ਤੇ ਕਰਮੀ ਦੇ ਐਸੇ ਸੂਰਮੇ ਸਨ, ਭਾਵੇਂ ਉਹ ਇਸ ਖਿਆਲ ਨੂੰ ਬਹੁਤਾ ਫੈਲਾ ਨਹੀਂ ਸਕੇ ਪਰ ਉਹ ਆਪਣੇ ਨਿਰਵਾਹ ਵਿੱਚ ਕਦੇ ਤੰਗ ਵੀ ਨਹੀਂ ਸਨ। ਮਿਸਟਰ ਈਗੋ ਕਹਿਣ ਲੱਗੇ, ਤੁਸੀਂ ਅਸ਼ਚਰਜ ਸੁਣਾ ਰਹੇ ਹੋ, ਦੇਖੋ ਨਾ ਪੱਛਮੀ ਦੇਸ਼ਾਂ ਵਿੱਚ ਮਹਾਤਮਾ ਟਾਲਸਟਾਏ ਨੇ ਸਿਖਾਇਆ ਸੀ ਬਈ ਸੱਚਾਈ ਲਈ ਹਾਰੋ ਨਾ ਪਰ ਸ਼ਾਂਤਮਈ ਰਹਿ ਕੇ ਦ੍ਰਿੜਤਾ ਰੱਖਦੇ ਹੋਏ ਦੁੱਖ ਚੱਲੋ। ਸਿੱਖੀ ਵਿੱਚ ਇਹ ਆਦਰਸ਼ ਪਹਿਲੋਂ ਆਇਆ ਤੇ ਉਸ ਉੱਤੇ ਅਮਲ ਕਰਨ ਵਾਲੇ ਅਮਲੀ ਬੰਦਿਆਂ ਦੀ ਵੀ ਤੋਟ ਕੋਈ ਨਾ ਰਹੀ। ਹਾਂ ਇਹ ਤਾਂ ਦੱਸੋ ਬਈ ਇਹ ਨਿਹੰਗ ਸਿੰਘ ਰੁਪਈਏ, ਪੈਸੇ, ਮਾਲ ਨੂੰ ਜੇ ਆਪਣਾ ਨਹੀਂ ਸੀ ਸਮਝਦੇ ਤਾਂ ਫਿਰ ਇਹਨਾਂ ਦਾ ਨਿਰਵਾਹ ਕਿਵੇਂ ਹੁੰਦਾ ਸੀ? ਸੰਤ ਜੀ ਹੱਸ ਪੈ ਤੇ ਕਹਿਣ ਲੱਗੇ, ਉਹਨਾਂ ਦਾ ਨਿਰਵਾਹ ਉਹਨਾਂ ਨੂੰ ਪਿਆਰ ਨਾਲ ਮਿਲੀ ਭੇਟਾ ਤੋਂ ਹੁੰਦਾ ਸੀ ਜਾਂ ਗੁਰਦੁਆਰੇ ਦੇ ਲੰਗਰ ਤੋਂ। ਇਹ ਲੋਕ ਮੰਗਦੇ ਨਹੀਂ ਸਨ, ਕਦੇ ਕਿਸੇ ਹਾਲਤ ਵਿੱਚ ਵੀ ਹੱਥ ਨਹੀਂ ਸਨ ਫੈਲਾਉਂਦੇ। ਜੇ ਸਫ਼ਰ ਵਿੱਚ ਸਨ, ਪਾਸ ਕੁਛ ਨਹੀਂ ਪ੍ਰਸ਼ਾਦੇ ਦਾ ਵੇਲਾ, ਤਾਂ ਕਿਸੇ ਪ੍ਰੇਮੀ ਦੇ ਘਰ ਜਾ ਵੜਨ, ਜਿਸ ਘਰ ਮਰਜ਼ੀ ਚਲੇ ਜਾਣ, ਉਸ ਵੇਲੇ ਦੇ ਨਿਰਵਾਹ ਜੋਗਾ ਅੰਨ ਲੈ ਕੇ ਤੁਰ ਆਉਣ, ਹੀਰੇ ਮੋਤੀ ਕੋਲ ਪਏ ਰਹਿਣ, ਵੇਖਣਗੇ ਤੱਕ ਨਹੀਂ, ਇੱਥੋਂ ਤੱਕ ਬਈ ਇੱਕ ਡੰਗ ਤੋਂ ਵਧੇਰੇ ਦਾ ਅੰਨ ਵੀ ਨਹੀਂ ਸਨ ਚੁੱਕਦੇ। ਲੋਕਾਂ ਵਿੱਚ ਇੰਨਾ ਸਤਿਕਾਰ ਸੀ ਕਿ ਜਦੋਂ ਨਿਹੰਗ ਸਿੰਘ ਆ ਜਾਣ ਤੇ ਲੋਕੀ ਸੁਣ ਲੈਣ ਵੀ ਨਿਹੰਗ ਸਿੰਘ ਆਏ ਨੇ, ਤਾਂ ਬੂਹੇ ਖੋਲ ਕੇ ਘਰੋਂ ਬਾਹਰ ਆ ਕੇ ਅਦਬ ਨਾਲ ਹੱਥ ਜੋੜ ਕੇ ਖੜੇ ਹੋ ਜਾਂਦੇ ਸਨ ਤੇ ਸਾਰੇ ਚਾਹੁੰਦੇ ਸਨ ਬਈ ਇਹ ਸਾਡੇ ਘਰ ਆਉਣ ਤੇ ਆਪ ਕਿਰਪਾ ਕਰਕੇ ਸਾਡੇ ਘਰੋਂ ਕੁਝ ਗ੍ਰਹਿਣ ਕਰ ਲੈਣ। ਇਹ ਉਦੋਂ ਦੀ ਕਹਾਵਤ ਹੈ ਜਿਹੜੀ ਅੱਜ ਤੱਕ ਲੋਕਾਂ ਦੇ ਮੂੰਹ ਤੇ ਚੜੀ ਹੋਈ ਸੀ, ਆਏ ਨੇ ਨਿਹੰਗ ਬੂਹਾ ਖੋਲ ਦਿਓ ਨਿਸ਼ੰਗ। ਜਿਸ ਦਾ ਭਾਵ ਸੀ ਬਈ ਭਾਈ ਇਹ ਉੱਚੇ ਖਿਆਲ ਵਾਲੇ ਲੋਕ ਨੇ, ਇਹਨਾਂ ਨੂੰ ਰੋਕੋ ਨਾ, ਖੁੱਲੇ ਦਿਲ ਨਾਲ ਅੰਦਰ ਆਉਣ ਦਿਓ, ਇਹ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਸ਼ੈ, ਘਰ ਦਾ ਮਾਲ, ਧਨ ਰੂਪ ਕਿਸੇ ਸ਼ਹਿਰ ਦੇ ਰਵਾਦਾਰ ਭਾਵ ਬੇਈਮਾਨ ਨਹੀਂ ਹੋਣਗੇ, ਸਗੋਂ ਨਿਰਵਾਹ ਮਾਤਰ ਅੰਨ ਲੈ ਕੇ ਤੁਹਾਡੀ ਕਮਾਈ ਸਫਲ ਕਰ ਜਾਣਗੇ। ਇਸ ਦਾ ਕਾਰਨ ਇਹ ਸੀ ਕਿ ਨਿਹੰਗ ਸਿੰਘਾਂ ਵਿੱਚ ਮਾਲ ਤੇ ਜ਼ਮੀਨ ਦੇ ਕਬਜ਼ੇ ਦੇ ਖਿਆਲ ਦਾ ਤਿਆਗ ਕਰਨਾ ਮੁੱਖ ਗੁਣ ਸੀ। ਉਹ ਨਾ ਸਿਰਫ ਆਪਣੇ ਆਪ ਨੂੰ ਕਿਸੇ ਸ਼ਹਿਰ ਦਾ ਮਾਲਕ ਸਮਝਦੇ ਸਨ, ਸਗੋਂ ਕਿਸੇ ਨੂੰ ਵੀ ਕਿਸੇ ਸ਼ਹਿਰ ਦਾ ਮਾਲਕ ਨਹੀਂ ਸਨ ਸਮਝਦੇ, ਤੇ ਸਭ ਮਾਲ ਅੰਨ ਵਸਤਰ ਪਦਾਰਥ ਦਾ ਮਾਲਕ ਉਹਨਾਂ ਦੀ ਨਜ਼ਰ ਵਿੱਚ ਸਿਰਫ ਤੇ ਸਿਰਫ ਵਾਹਿਗੁਰੂ ਸੀ। ਸੋ ਜਦੋਂ ਲੋੜ ਵੇਲੇ ਕਿਸੇ ਦੇ ਘਰੋਂ ਅੰਨ ਮਾਤਰ ਅੰਗੀਕਾਰ ਕਰਦੇ ਸਨ ਤਾਂ ਉਹ ਘਰ ਵਾਲੇ ਦੇ ਅੰਨ ਨੂੰ ਉਸਦਾ ਸਮਝ ਕੇ ਹੱਥ ਨਹੀਂ ਸਨ ਲਾਉਂਦੇ, ਸਗੋਂ ਦਾਣਾ ਪਾਣੀ ਗੁਰੂ ਕਾ ਸਮਝ ਕੇ ਸਾਂਝੇ ਵਾਹਿਗੁਰੂ ਦੇ ਸਾਂਝੇ ਭੰਡਾਰੇ ਵਿੱਚੋਂ ਭੁੱਖ ਪੂਰਨ ਕਰਨ ਦੇ ਲਈ ਅੰਨ ਸਵੀਕਾਰ ਕਰਦੇ ਸਨ। ਜਬਰ ਜਾਂ ਧੱਕਾ ਕਦੇ ਨਹੀਂ ਸਨ ਕਰਦੇ, ਜਬਰ ਸਹਿਣਾ ਜਾਂ ਜਬਰ ਕਰਨਾ ਦੋਵਾਂ ਗੱਲਾਂ ਤੋਂ ਉੱਚੇ ਸਨ। ਨਿਹੰਗ ਸਿੰਘਾਂ ਕੋਲ ਕਿਸ਼ਹਿਰੇ ਤੇ ਦੋ ਹੀ ਹੁੰਦੇ ਸਨ, ਪਰ ਚੋਲਾ ਦਸਤਾਰ ਤੇ ਚਾਦਰੇ ਕਦੇ ਵੀ ਦੋ ਨਹੀਂ ਸਨ ਹੁੰਦੇ, ਤੇ ਦਿਨ ਦਾ ਅੰਨ ਪਾ ਕੇ ਰਾਤ ਲਈ ਬਾਕੀ ਨਹੀਂ ਸਨ ਰੱਖਦੇ। ਇਸੇ ਵਾਸਤੇ ਮਗਰੋਂ ਇਹਨਾਂ ਦਾ ਨਾਮ ਬਿਹੰਗਮ ਪੈ ਗਿਆ। ਬਿਹੰਗਮ ਭਾਵ ਪੰਛੀ ਬਿਰਤੀ ਵਾਲੇ, ਜਿਵੇਂ ਪੰਛੀ ਨੂੰ ਜਿੱਥੇ ਚੋਗਾ ਮਿਲ ਗਿਆ ਉਸਨੇ ਖਾ ਲਿਆ, ਜਿੱਥੇ ਰਾਤ ਪੈ ਗਈ ਉੱਥੇ ਟਿਕ ਗਿਆ। ਪਰੰਤੂ ਇਹ ਸਾਰਾ ਜੀਵਨ ਤਿਆਗ ਤੇ ਵਰਤਾਰੇ ਦੀ ਖੁੱਲ ਇਹਨਾਂ ਲੋਕਾਂ ਵਿੱਚ ਸਿਰਫ ਤੇ ਸਿਰਫ ਵਾਹਿਗੁਰੂ ਦੇ ਨਾਮ ਦੇ ਆਸਰੇ ਸਨ, ਜੋ ਆਤਮ ਜੀਵਨ ਭਾਵ ਰੂਹਾਨੀ ਜ਼ਿੰਦਗੀ ਇਸਦਾ ਮੂਲ ਸੀ। ਪਦਾਰਥਕ ਵੰਡ ਦਾ ਖਿਆਲ ਇਹਨਾਂ ਗੱਲਾਂ ਦਾ ਮੂਲ ਨਹੀਂ ਸੀ। ਆਤਮ ਜੀਵਨ ਤੋਂ ਖਾਲੀ ਉੱਚੇ ਖੁਲਾਕ ਤੋਂ ਵਿਰਵੇ ਨਿਰੇ ਮਾਇਆ ਤੇ ਮਾਦਾ ਪ੍ਰਸਤ ਜਾਂ ਰਾਜਸੀ ਭੁੱਖ ਵਾਲੇ ਸੰਸਾਰੀ ਬਿਰਤੀ ਅਕਾਲੀ, ਇਹ ਆਦਰਸ਼ ਕਦੇ ਵੀ ਇਹਨਾਂ ਦਾ ਨਹੀਂ ਸੀ। ਮਿਸਟਰ ਡਿਸੂਜ਼ਾ ਕਹਿਣ ਲੱਗੇ, ਫਿਰ ਤੇ ਇਸ ਤਰ੍ਹਾਂ ਜਾਪਦਾ ਹੈ ਕਿ ਤੁਸਾਂ ਵਿੱਚ ਗ੍ਰਸਥੀ ਲੋਕ ਆਪਾ ਵਾਰਨ ਵਾਲੇ ਤੇ ਬੰਦਗੀ ਵਾਰਨ ਵਾਲੇ ਸਾਰੇ ਹੀ ਹੋ ਗਏ, ਅਤੀਤ ਨਹੀਂ ਹੋਏ। ਸਤਜੀ ਕਹਿਣ ਲੱਗੇ, ਨਹੀਂ ਜੀ, ਦੇਖੋ ਗ੍ਰਸਥੀ ਕਿਰਤੀ ਵਪਾਰੀ ਨੌਕਰੀ ਵਾਲੇ ਤੇ ਸਿਪਾਹੀ ਸਭ ਤਰ੍ਹਾਂ ਦੇ ਹੁੰਦੇ ਰਹੇ, ਆਦਰਸ਼ ਉਹਾ ਸੀ। ਹਰੇਕ ਤਰ੍ਹਾਂ ਦਾ ਕੰਮ ਕਰਦੇ ਹੋਏ ਵੀ ਉਹ ਉਸੇ ਆਦਰਸ਼ ਤੇ ਤੁਰਦੇ ਰਹੇ, ਪਰ ਅਤੀਤ ਵੀ ਹੁੰਦੇ ਰਹੇ। ਨਿਹੰਗ ਸਿੰਘ ਅਕਸਰ ਅਤੀਤ ਹੁੰਦੇ ਸਨ, ਜੋ ਨਾਮ ਦਾ ਜੀਵਨ ਪ੍ਰਾਪਤ ਕਰਕੇ ਜਗਤ ਸੁਖ ਦੇ ਨਿਸ਼ਕਾਮ ਕਰਮ ਕਰਦੇ ਸਨ। ਇੱਕ ਪੱਛਮੀ ਲੇਖਕ ਮਿਸਟਰ ਕਨਿੰਘਮ ਨੇ ਇੱਕ ਐਸਾ ਅਕਾਲੀ ਆਪ ਵੇਖਿਆ ਜਿਸ ਦੇ ਬਾਰੇ ਵਿੱਚ ਉਹ ਲਿਖਦਾ, ਮੈਂ ਇੱਕ ਵਾਰ ਇੱਕ ਇਹੋ ਜਿਹਾ ਅਕਾਲੀ ਵੇਖਿਆ ਜਿਹੜਾ ਸਤਲੁਜ ਤੋਂ ਲੈ ਕੇ ਕੀਰਤਪੁਰ ਤੱਕ ਵਿਖੜੀਆਂ ਘਾਟੀਆਂ ਦੇ ਵਿੱਚੋਂ ਦੀ ਸੜਕ ਦੀ ਮੁਰੰਮਤ ਕਰ ਰਿਹਾ ਸੀ। ਉਹ ਆਮ ਤੌਰ ਤੇ ਦੁਨੀਆਂ ਤੋਂ ਉਪਰਾਮ ਰਹਿੰਦਾ ਸੀ, ਲੋਕ ਉਸਦਾ ਬੜਾ ਸਤਿਕਾਰ ਕਰਦੇ ਸਨ ਤੇ ਉਹਦੇ ਲਈ ਰੋਟੀ ਤੇ ਕੱਪੜਾ ਆਪੇ ਐਸੀ ਥਾਂ ਤੇ ਰੱਖ ਜਾਂਦੇ ਸਨ ਜਿੱਥੋਂ ਉਹ ਲੋੜ ਵੇਲੇ ਆਪੇ ਲੈ ਲਵੇ। ਉਸਦੇ ਅਹਿਲ ਅਤੇ ਦਿਲੋਂ ਜਾਨ ਲਾ ਕੇ ਕੰਮ ਕਰਨ ਵਾਲੇ ਆਚਰਣ ਦਾ ਅਸਰ ਇੱਕ ਹਿੰਦੂ ਭੇਡਾਂ ਚਾਰਨ ਵਾਲੇ ਨੌਜਵਾਨ ਤੇ ਐਸਾ ਹੋਇਆ ਕਿ ਉਹ ਵੀ ਕੁਝ ਦੇਰ ਬਾਅਦ ਅਕਾਲੀ ਬਣ ਗਿਆ। ਤੇ ਉਹ ਹਿੰਦੂ ਨੌਜਵਾਨ ਅਕਾਲੀ ਜੀ ਦਾ ਬੜੇ ਅਦਬ ਵਾਲੇ ਭੈਣ ਨਾਲ ਜ਼ਿਕਰ ਕਰਦਾ ਸੀ। ਵੇਖੋ, ਇਹ ਤਾਂ ਇੱਕ ਅਤੀਤ ਦੀ, ਇੱਕ ਪੱਛਮ ਵਿੱਚ ਰਹਿਣ ਵਾਲੇ ਪੜ੍ਹੇ ਲਿਖੇ ਸਿਆਣੇ ਬੰਦੇ ਦੀ ਅੱਖੀਂ ਡਿੱਠੀ ਗਵਾਹੀ ਹੈ, ਜਿਸ ਨੂੰ ਅਸੀਂ ਬਿਆਗਾ ਵੀ ਆਖ ਲੈਂਦੇ ਹਾਂ, ਜੋ ਪੰਛੀਆਂ ਵਾਂਗ ਚੋਗ ਦਾ ਆਸਰਾ ਕਰਤਾਰ ਤੇ ਰੱਖਦਾ ਸੀ। ਮੇਰੇ ਆਪਣੇ ਦੇਖਦੇ ਇੱਕ ਬਿਹੰਗਮ ਹੋਏ ਨੇ, ਉਹ ਅਕਾਲੀ ਨਹੀਂ ਸਨ, ਸੁਤੰਤਰ ਰਹਿਣ ਵਾਲੇ ਬਿਹੰਗਮ ਖਾਲਸਾ ਸਨ, ਜਿਨ੍ਹਾਂ ਦਾ ਨਾਮ ਸੀ ਭਾਈ ਸਵਾਇਆ ਸਿੰਘ ਜੀ। ਇਹ ਬੜੇ ਉੱਚੇ ਚੰਗੇ ਜੀਵਨ ਵਾਲੇ ਨਾਮ ਰਸੀਏ ਤੇ ਪਰਉਪਕਾਰੀ ਸਨ। ਉਹਨਾਂ ਦੀ ਦ੍ਰਿਸ਼ਟੀ ਵਿੱਚ ਕਰਤਾਰ ਵਸਦਾ ਸੀ, ਔਗਣ ਨਹੀਂ ਸਨ ਵੇਖਦੇ। ਵੇਖ ਕੇ ਅਣਗਿਠ ਕਰਨ ਵਿੱਚ ਉਹਨਾਂ ਦਾ ਕਮਾਲ ਸੀ। ਜੀਵਨ ਪਰਉਪਕਾਰੀ ਸੀ। ਹਰ ਮੇਲੇ ਤੇ ਜਿੱਥੇ ਸੰਗਤਾਂ ਇਕੱਠੀਆਂ ਹੋਣ ਤੇ ਪਾਣੀ ਦੀ ਤੰਗੀ ਹੋਵੇ, ਉਹ ਇਹੋ ਜਿਹਾ ਪ੍ਰਬੰਧ ਕਰਦੇ ਸਨ ਕਿ ਹਜ਼ਾਰਾਂ ਆਦਮੀਆਂ ਨੂੰ ਤੇ ਮਾਲ ਡੰਗਰ ਨੂੰ ਸਭ ਨੂੰ ਪਾਣੀ ਮਿਲੇ। ਉਹਨਾਂ ਦੇ ਚਲਾਏ ਕੰਮ ਅਜੇ ਵੀ ਜਾਰੀ ਨੇ। ਉਹਨਾਂ ਦਾ ਸਮਾਂ ਵਾਹਿਗੁਰੂ ਨੂੰ ਅਨੁਭਵ ਕਰਨ ਵਿੱਚ ਲੰਘਦਾ ਸੀ, ਪਰ ਸਰੀਰ ਨਾਲ ਪਰਉਪਕਾਰ ਕਰਦੇ ਸਨ। ਕਿਆ ਕਰਦੇ ਸਨ? ਮਨ ਹੈ ਵਾਹਿਗੁਰੂ ਦਾ ਤੇ ਸਰੀਰ ਹੈ ਸੰਗਤ ਦਾ। ਜੇ ਆਖੋ ਉਪਕਾਰ ਕਿਉਂ ਕਰਦੇ ਸਨ ਤਾਂ ਕਹਿੰਦੇ ਸਨ ਸਰੀਰ ਦੀ ਸਫਲਤਾ ਲਈ। ਮਨ ਤਾਂ ਸਾਈਂ ਦੇ ਰੰਗ ਵਿੱਚ ਹੈ, ਸਰੀਰ ਉਹ ਕੰਮ ਕਰੇ ਜੋ ਕਰਨੇ ਉਸਦਾ ਹੁਕਮ ਹੈ ਤੇ ਉਹ ਹੈ ਸੇਵਾ ਤੇ ਪਰਉਪਕਾਰ। ਸੰਤ ਜੀ ਪੂਰੇ ਖਾਲਸਾ ਸਨ, ਉਹਨਾਂ ਦਾ ਵਰਤਾਓ ਬੇਹੰਗਮੀ ਸੀ। ਵਿਆਹ ਨਹੀਂ ਸਨ ਕੀਤਾ। ਉਹਨਾਂ ਨੂੰ ਇੱਕ ਦਿਨ ਇੱਕ ਔਕੜ ਆ ਗਈ ਤੇ ਔਕੜ ਕੀ ਸੀ? ਇੱਕ ਦਿਨ ਉਹਨਾਂ ਦੀ ਮਾਤਾ ਨੇ ਸੰਤ ਸਵਾਇਆ ਸਿੰਘ ਜੀ ਨੂੰ ਆਖਿਆ, ਪੁੱਤਰ ਮੈਂ ਤੇਰਾ ਵਿਆਹ ਕਰਨਾ ਚਾਹੁੰਦੀ ਹਾਂ। ਅੱਗੋਂ ਸੰਤ ਜੀ ਨੇ ਉੱਤਰ ਦਿੱਤਾ, ਮਾਂ ਮੈਂ ਤੇ ਇਹ ਮਨ ਵਾਹਿਗੁਰੂ ਨੂੰ ਦੇ ਦਿੱਤਾ ਤੇ ਚਾਹੁੰਦਾ ਬਈ ਇਹ ਸਰੀਰ ਗੁਰੂ ਕਲਗੀਆਂ ਵਾਲੇ ਦੀ ਸੇਵਾ ਵਿੱਚ ਸਫਲ ਹੋਵੇ, ਇਸ ਲਈ ਸਾਧ ਸੰਗਤ ਦੀ ਸੇਵਾ ਕਰਦਾ। ਵੇਖੋ ਨਾ, ਵਿਆਹ ਕੀਤਿਆਂ ਮੋਹ ਜਾਂ ਮਾਇਆ ਆ ਜਾਏਗੀ, ਖੁਦਗਰਜ਼ੀ ਆ ਜਾਏਗੀ, ਫਿਰ ਮੈਂ ਆਪਣਾ ਸੇਵਕ ਬਣ ਜਾਵਾਂਗਾ। ਪਰ ਮਾਤਾ ਜ਼ਿੱਦ ਵਿੱਚ ਅੜ ਗਈ, ਨਾਲੇ ਆਖੇ ਗੁਰੂ ਘਰ ਵਿੱਚ ਸਿੱਖ ਲਈ ਵਿਆਹ ਦੀ ਮਰਿਆਦਾ। ਤਦ ਉਹਨਾਂ ਨੇ ਕਿਹਾ, ਅੱਛਾ ਮਾਂ, ਜੇ ਤੁਸੀਂ ਮੇਰਾ ਵਿਆਹ ਕਰਵਾਉਣਾ ਹੈ ਤਾਂ ਸਿਰਫ ਇੱਕ ਆਗਿਆ ਮੈਨੂੰ ਦੇ ਦਿਓ, ਬਈ ਮੈਂ ਆਪਣੀ ਮਰਜ਼ੀ ਦੀ ਇਸਤਰੀ ਢੂੰਡ ਲਵਾਂ, ਜਿਸ ਨਾਲ ਮੇਰਾ ਵਿਆਹ ਕਰੇ, ਜਿਸ ਨਾਲ ਮੇਰਾ ਮਨ ਕਰੇ ਉਸ ਨਾਲ ਵਿਆਹ ਕਰਾਂ। ਮਾਤਾ ਨੇ ਇਹ ਵਚਨ ਮੰਨ ਲਿਆ। ਹੁਣ ਵੇਖੋ, ਸੰਤ ਜੀ ਹੋਰਾਂ ਦਾ ਆਪਣਾ ਆਪਾ ਤਿਆਗ, ਸੇਵਾ ਤੇ ਪਰਉਪਕਾਰ ਦਾ ਕਮਾਲ। ਉਹਨਾਂ ਨੇ ਢੂੰਡ ਕੇ ਲੱਭ ਕੇ ਆਪਣੇ ਵਿਆਹ ਲਈ ਇੱਕ ਅੱਖਾਂ ਤੋਂ ਅੰਨੀ ਇਸਤਰੀ ਲੱਭੀ, ਜਿਸ ਦੇ ਹੱਥ ਪੈਰ ਵੀ ਚੱਜ ਨਾਲ ਕੰਮ ਨਹੀਂ ਸਨ ਕਰਦੇ, ਆਪਣਾ ਸਰੀਰ ਵੀ ਨਹੀਂ ਸੀ ਸਾਂਭ ਸਕਦੇ। ਹੁਣ ਉਸ ਨਾਲ ਵਿਆਹ ਕੀਤਾ। ਵਿਆਹ ਦਾ ਫਲ ਇਹ ਕਿ ਉਸ ਬੀਬੀ ਨੂੰ ਅੰਨ ਤੇ ਬਸਤਰ ਦਾ ਆਰਾਮ ਹੋ ਗਿਆ, ਭਾਵ ਹੁਣ ਉਸ ਬੀਬੀ ਦੀ ਵੀ ਸੇਵਾ ਕਰਨ ਲਈ ਵਿਆਹ ਕੀਤਾ ਨੇ ਤੇ ਉਸ ਨੂੰ ਐਸਾ ਗੁਰਮੁਖ ਸਾਥੀ ਤੇ ਸਿਰਤਾਜ ਮਿਲ ਗਿਆ ਬਈ ਅੱਗੋਂ ਤੋਂ ਸਤਸੰਗ ਵਿੱਚ ਵਾਸ ਹੋ ਗਿਆ। ਹੁਣ ਤੁਸੀਂ ਵਿਚਾਰ ਕਰੋ ਬਈ ਨੇਤਰਹੀਣ ਤੇ ਅਪਾਹਜ ਔਰਤ ਨਾਲ ਵਿਆਹ ਕਰਨ ਵਿੱਚ ਕਿੰਨਾ ਅਮਲੀ ਤਿਆਗ ਹੈ। ਇਸ ਗਰੀਬ ਬੀਬੀ ਦੇ ਸੁੱਖਾਂ ਦਾ ਸਾਰਾ ਸਾਧਨ ਬਾਬਾ ਸਵਾਇਆ ਸਿੰਘ ਨੂੰ ਕਰਨਾ ਪੈਂਦਾ ਸੀ, ਸਗੋਂ ਇਸਤਰੀ ਵੱਲੋਂ ਸੁੱਖ ਦਾ ਕੋਈ ਸਾਧਨ ਨਹੀਂ, ਕੋਈ ਸੇਵਾ ਨਹੀਂ ਕਰ ਸਕਦੀ। ਜਿਨ੍ਹਾਂ ਨੇ ਵੇਖਿਆ ਉਹ ਹੀ ਜਾਣਦੇ ਨੇ ਕਿ ਜਿਵੇਂ ਸੰਤ ਜੀ ਲੋੜਵੰਦਾਂ, ਦੁਖੀਆਂ, ਪਸ਼ੂਆਂ ਤੇ ਜੀਵਾਂ ਲਈ ਸੁੱਖ ਦਾ ਪਰਉਪਕਾਰ ਕਰਦੇ ਸਨ, ਉਵੇਂ ਇਸ ਇਸਤਰੀ ਲਈ ਪਰਉਪਕਾਰੀ ਸੇਵਾ ਭਾਵ ਰੱਖਦੇ ਸਨ। ਭਾਵ ਆਪਣੇ ਵਿਆਹ ਨੂੰ ਵੀ ਇੱਕ ਨੇਤਰਹੀਣ ਤੇ ਅੰਗਹੀਣ ਇਸਤਰੀ ਨੂੰ ਚੁਣ ਕੇ, ਜਿਸ ਦਾ ਕੋਈ ਸਹਾਰਾ ਨਹੀਂ ਸੀ, ਇੱਕ ਸੇਵਾ ਕਰਨ ਦਾ ਵਸੀਲਾ ਹੋਰ ਬਣਾ ਲਿਆ। ਭਲਾ ਦੱਸੋ ਕੌਣ ਹੈ ਸਿਰਫ ਤੇ ਸਿਰਫ ਗੁਰੂ ਕਲਗੀਆਂ ਵਾਲੇ ਦੇ ਅਨਿੰਨ ਭਗਤ ਸਿੱਖਾਂ ਦੇ ਕੌਣ ਹੈ ਹੋਰ ਜਿਹੜਾ ਇਹੋ ਜਿਹਾ ਕੁਰਬਾਨੀ ਵਾਲਾ ਜੀਵਨ ਬਿਤਾ ਸਕਦਾ।